ਕਾਰਨੇਟ ਵਿਕਟੋਰੀਆ ਦੀ ਸੇਫ ਲੇਬਰ ਸੀਟ ਲਈ ਦੋ ਕੈਂਡੀਡੇਟਸ ਸਨ ਜੋ ਪ੍ਰੀ ਸਿਲੈਕਸ਼ਨ ਲਈ ਖੜੇ ਹੋਏ ਸਨ, ਜਸਵਿੰਦਰ ਸਿੱਧੂ ਜੀ ਤੇ ਸੇਰਾ ਕੋਨਲੀ। ਤੇ ਜਸਵਿੰਦਰ ਜੀ ਨਾਲ ਅਸੀਂ ਪਹਿਲਾਂ ਵੀ ਗੱਲ ਕੀਤੀ ਸੀ ਜਦੋਂ ਇੱਕ ਪੜਾ ਉਹਨਾਂ ਨੇ ਇਸ ਪ੍ਰੀ ਸਿਲੈਕਸ਼ਨ ਦਾ ਪਾਸ ਕੀਤਾ ਸੀ, ਜਦੋਂ ਲੋਕਲ ਮੈਂਬਰਾਂ ਨੇ ਉਹਨਾਂ ਨੂੰ 54 ਵੋਟਾਂ ਦੇ ਕੇ ਇੱਕ ਪੜਾ ਪਾਸ ਕਰਵਾਇਆ ਸੀ। ਤੇ ਕੱਲ ਯਾਨੀ ਕਿ 15 ਨਵੰਬਰ ਨੂੰ ਪਬਲਿਕ ਆਫਿਸ ਸਿਲੈਕਸ਼ਨ ਕਮੇਟੀ ਨੇ ਵੋਟ ਪਾਣੀ ਸੀ ਤੇ ਜਿਸਨੇ ਵੀ ਉਹ ਵੋਟਿੰਗ ਜਿੱਤਣੀ ਸੀ ਉਹਨਾਂ ਦੀ ਪ੍ਰੀ ਸਿਲੈਕਸ਼ਨ ਹੋਣੀ ਸੀ ਤੇ ਨਤੀਜੇ ਆਏ ਹਨ ਤੇ ਸੇਰਾ ਕੋਨਲੀ ਨੂੰ ਸਿਲੈਕਟ ਕੀਤਾ ਗਿਆ ਹੈ। ਤੇ ਇਸ ਵਿਸ਼ੇ ਬਾਰੇ ਹੋਰ ਚਰਚਾ ਕਰਨ ਲਈ ਜਸਵਿੰਦਰ ਸਿੱਧੂ ਜੀ ਸਾਡੇ ਨਾਲ ਟੈਲੀਫੋਨ ਲਾਈਨ ਤੇ ਜੁੜੇ ਹਨ। ਜਸਵਿੰਦਰ, ਬੜਾ ਹੀ ਨਿੱਘਾ ਸਵਾਗਤ ਹੈ ਜੀ ਤੁਹਾਡਾ SBS ਪੰਜਾਬੀ ਦੇ ਪ੍ਰੋਗਰਾਮ ਦੇ ਵਿੱਚ।
ਬਹੁਤ ਬਹੁਤ ਧੰਨਵਾਦ ਸਿੱਚੀ ਜੀ ਮੈਨੂੰ ਟਾਈਮ ਦੇਣ ਲਈ।
ਜਸਵਿੰਦਰ ਜੀ, ਸਭ ਤੋਂ ਪਹਿਲਾਂ ਤਾਂ ਸਾਨੂੰ ਇਹੀ ਦੱਸੋ ਕਿ ਨਤੀਜਾ ਤਾਂ ਚਲੋ ਆ ਗਿਆ ਹੈ, ਕੀ ਤੁਹਾਨੂੰ ਪਤਾ ਲੱਗਿਆ ਕਿ ਸੇਰਾ ਕੋਨਲੀ ਨੂੰ ਕਿੰਨੀਆਂ ਵੋਟਾਂ ਮਿਲੀਆਂ ਹਨ?
ਹਾਂਜੀ ਬਿਲਕੁਲ, ਲੇਬਰ ਦੇ ਵਿੱਚ 50% ਦਾ ਵੇਟ ਹੁੰਦਾ ਹੈ ਲੋਕਲ ਮੈਂਬਰਸ ਦਾ ਤੇ 50% ਦਾ ਵੇਟ ਹੁੰਦਾ ਹੈ ਪਬਲਿਕ ਆਫਿਸ ਸਿਲੈਕਸ਼ਨ ਕਮੇਟੀ ਦਾ। ਤੇ ਲੋਕਲ ਮੈਂਬਰਸ ਮੈਨੂੰ 54% ਤੇ ਉਹਨਾਂ ਨੂੰ 46% ਵੋਟ ਮਿਲੀ ਸੀ। ਤੇ ਸੈਂਟਰਲ ਕਮੇਟੀ ਦੇ ਵਿੱਚ ਇੱਕ ਸਬ ਗਰੁੱਪ ਦੇ ਵਿੱਚ 40 ਪਹਿਲਾਂ ਮੈਂਬਰ ਦੀ ਵੋਟ ਪਈ ਸੀ, 40 ਮੈਂਬਰਾਂ ਚੋਂ ਮੈਨੂੰ 13 ਤੇ ਉਹਨਾਂ ਨੂੰ 27। ਤੇ ਜਿਹੜਾ ਕੈਂਡੀਡੇਟ ਉਹ ਸਬ ਗਰੁੱਪ ਦੇ ਵਿੱਚ ਜਿੱਤ ਜਾਂਦਾ ਉਸ ਨੂੰ ਫਿਰ ਜੇ ਬਾਕੀ ਜਿਹੜੇ ਗਰੁੱਪ ਹੁੰਦੇ ਆ ਉਹ ਵੀ ਉਹਨੂੰ ਵੋਟ ਪਾ ਦਿੰਦੇ ਤੇ ਫਿਰ ਫਾਈਨਲੀ ਮੇਰੀਆਂ ਜਿਹੜੀ 13 ਵੋਟਾਂ ਸੀ ਉਹ 13 ਹੀ ਰਹਿ ਗਈਆਂ ਤੇ ਸੈਰਾ ਕੋਨਲੀ ਨੂੰ 30 ਤੇ ਪਲੱਸ ਬਾਕੀ ਗਰੁੱਪਸ ਨੇ ਵੋਟ ਪਾ ਕੇ ਉਹਨਾਂ ਨੂੰ 75 ਵੋਟਾਂ। 12 ਮੈਂਬਰ ਐਸੇ ਸੀ ਜਿਹੜੇ ਕਿ ਮੈਨੂੰ ਸਪੋਰਟ ਕਰਨਾ ਚਾਹੁੰਦੇ ਸੀ ਪਰ ਉਹ ਓਪਨਲੀ, ਕਿਉਂਕਿ ਉਹਨਾਂ ਨੂੰ ਪਤਾ ਸੀ ਉਹਨਾਂ ਦੇ ਵੋਟ ਨੇ ਕੋਈ ਡਿਫਰੈਂਸ ਨਹੀਂ ਸੀ ਪਾਉਣਾ, ਉਹ ਫਿਰ ਐਬਸਟੇਨ ਕਰ ਗਏ।
ਅੱਛਾ,
ਹਾਂਜੀ
ਠੀਕ ਹੈ ਜੀ। ਤੇ ਇਹ ਦੱਸੋ ਸਾਨੂੰ ਕਿ ਤੁਸੀਂ ਪ੍ਰੀ ਸਿਲੈਕਸ਼ਨ ਦੇ ਇੰਨੇ ਨੇੜੇ ਆ ਗਏ ਸੋ, ਅਸੀਂ ਪਹਿਲਾਂ ਜੋ ਤੁਹਾਡੇ ਨਾਲ ਗੱਲ ਕੀਤੀ ਸੀ ਉਦੋਂ ਵੀ ਕਿ ਭਾਰਤੀ ਮੂਲ ਦਾ ਯੂਨੋ ਬੰਦਾ ਪਹਿਲੀ ਵਾਰ ਜੇ ਸਿਲੈਕਟ ਹੁੰਦਾ ਹੈ ਤਾਂ ਇੱਕ ਇਤਿਹਾਸ ਤਾਂ ਬਣਨਾ ਹੀ ਸੀ, ਪਰ ਫਿਰ ਵੀ ਤੁਸੀਂ ਟਾਰਨੀਟ ਦੇ ਇਲਾਕੇ ਵਿੱਚ ਬਹੁਤ ਜ਼ਿਆਦਾ ਕੰਮ ਵੀ ਕੀਤਾ ਹੈ, ਕਮਿਊਨਿਟੀ ਭਾਈਚਾਰੇ ਦੇ ਵਿੱਚ ਤੁਸੀਂ ਬਹੁਤ ਜ਼ਿਆਦਾ ਇਨਵੋਲਵ ਵੀ ਹੋ। ਪਹਿਲਾਂ ਜਦੋਂ ਅਸੀਂ ਤੁਹਾਡੇ ਨਾਲ ਗੱਲ ਕੀਤੀ ਤੁਸੀਂ ਖੁਦ ਹੀ ਕਿਹਾ ਕਿ ਜੇ ਕੋਈ ਹੋਰ ਹੁੰਦਾ ਤਾਂ ਉਸਨੂੰ ਐਟਲੀਸਟ 8 ਜਾਂ 10 ਸਾਲ ਲੱਗ ਜਾਣੇ ਸੀ ਇਸ ਮੁਕਾਮ ਤੱਕ ਪਹੁੰਚਣ ਲਈ, ਹੈ ਨਾ। ਤੇ ਹੁਣ ਜਦੋਂ ਇਹ ਨਤੀਜਾ ਸਾਹਮਣੇ ਆਇਆ ਹੈ, ਕੀ ਤੁਹਾਨੂੰ ਨਿਰਾਸ਼ਤਾ ਹੋਈ ਹੈ?
ਦੇਖੋ ਪਰਸਨਲ ਲੈਵਲ ਤੇ ਤਾਂ ਕਿਉਂਕਿ ਮੈਂ ਆਲਰੇਡੀ ਐਸਟੈਬਲਿਸ਼ ਆਕੂਪੇਸ਼ਨ ਚ ਹੈ, ਯੂਨੀਵਰਸਿਟੀ ਲੈਕਚਰਰ ਰਿਸਰਚਰ, ਤੇ ਪਰਸਨਲ ਲੈਵਲ ਤੇ ਥੋੜੀ ਜਿਹੀ ਨਿਰਾਸ਼ਾ ਹੋਈ ਹੈ, ਬਟ ਆਈ ਥਿੰਕ ਕਮਿਊਨਿਟੀ ਲੈਵਲ ਦੇ ਉੱਪਰ ਬਹੁਤ ਵੱਡਾ ਲਾਸ ਹੈ ਕਿਉਂਕਿ ਜਿਸ ਤਰ੍ਹਾਂ ਮੈਂ ਤੁਹਾਨੂੰ ਕਿਹਾ ਕਿ ਇਸ ਲੈਵਲ ਤੱਕ ਪਹੁੰਚਣਾ ਕਿਸੇ ਵਿਨੇਬਲ ਸੀਟ ਦੇ ਉੱਪਰ ਸਿਲੈਕਸ਼ਨ ਨੂੰ ਜਿੱਤਣਾ ਲੋਕਲ ਮੈਂਬਰ ਸੀ ਪਰ ਫੈਕਸ਼ਨਲ ਲੈਵਲ ਤੇ ਜਾ ਕੇ ਹਾਰ ਜਾਣਾ, ਇਹ ਪਹਿਲੀ ਗੱਲ ਇਸ ਸਟੇਜ ਤੇ ਪਹੁੰਚਣ ਨੂੰ 8 ਤੋਂ 10 ਸਾਲ ਲੱਗ ਜਾਂਦੇ ਆ ਤੇ ਕੈਂਡੀਡੇਟ ਮੈਨੂੰ ਤੇ ਕੋਈ ਲੇਬਰ ਲਿਬਰਲ ਪਾਰਟੀ ਚ ਕੋਈ ਇੰਨਾ ਕਲੋਜ਼ ਨਜ਼ਰ ਨਹੀਂ ਆ ਰਿਹਾ ਜੋ ਕਿ ਜਿਸ ਨੂੰ ਕਿ ਦੋਨੋਂ ਪਾਰਟੀ ਵਿਨੇਬਲ ਸੀਟ ਦੇ ਦੇਣ, ਤੇ ਇਸ ਲਈ ਕਮਿਊਨਿਟੀ ਲੈਵਲ ਤੇ ਮੇਰੇ ਹਿਸਾਬ ਨਾਲ ਬਹੁਤ ਵੱਡਾ ਨੁਕਸਾਨ ਹੈ। ਪਰ ਮੈਂ ਤੇ ਕੰਮ ਕਰਦਾ ਹੀ ਰਹੂੰਗਾ, ਜਿੱਦਾਂ ਤੁਸੀਂ ਤੁਹਾਡੇ ਵਰਡ ਦੇ ਵਿੱਚ ਹੀ ਕਿ ਮੈਂ ਕਮਿਊਨਿਟੀ ਚ ਬਹੁਤ ਕੰਮ ਕੀਤਾ, ਇੰਡੀਅਨ ਕਮਿਊਨਿਟੀ ਚ ਵੀ, ਪੰਜਾਬੀ ਚ ਵੀ ਤੇ ਨਾਨ ਪੰਜਾਬੀ ਚ ਵੀ, ਉਹ ਮੇਰਾ ਕੰਮ ਚੱਲਦਾ ਰਹੇਗਾ।
ਭਾਈਚਾਰੇ ਵਿੱਚ ਤੁਹਾਨੂੰ ਸਾਰੇ ਜਾਣਦੇ ਨੇ, ਸਰੋਤੇ ਤੁਹਾਨੂੰ ਆਲਰੇਡੀ ਜਾਣਦੇ ਨੇ, ਤੇ ਭਾਈਚਾਰੇ ਵਿੱਚੋਂ ਕੋਈ ਸਪੋਰਟ ਜਾਂ ਕੋਈ ਕਿਸ ਤਰ੍ਹਾਂ ਦਾ ਰਿਐਕਸ਼ਨ ਰਿਹਾ ਹੈ ਹੁਣ?
ਬਹੁਤ ਜੀ ਬਹੁਤ, ਮੈਂ ਤੇ ਕੱਲ ਰਾਤ ਤੋਂ ਫੋਨ ਹੀ ਆਨਸਰ ਕਰ ਰਿਹਾ, ਘੱਟੋ ਘੱਟ 100-150 ਕਾਲਸ ਆ ਚੁੱਕੀਆਂ ਔਰ ਹਰ ਹੀ ਮੈਂਬਰ ਕਮਿਊਨਿਟੀ ਦਾ ਬਹੁਤ ਐਂਗਰੀ ਹੈ, ਡਿਸਅਪੁਆਇੰਟਡ ਵੀ ਹੈ ਤੇ ਐਂਗਰੀ ਵੀ ਨੇ ਬਹੁਤ ਜ਼ਿਆਦਾ, ਨੈਗੇਟਿਵ ਹੈ ਕਮਿਊਨਿਟੀ ਤੋਂ ਉਹ, ਤੇ ਮੈਨੂੰ ਲੱਗਦਾ ਨਹੀਂ ਕਿ ਮੈਨੂੰ ਕਹਿਣ ਦੀ ਲੋੜ ਹੈ, ਸਭ ਲੋਕ ਹੀ ਡਿਸਅਪੁਆਇੰਟ ਹੋ ਰਹੇ ਹੈ।
ਤੇ ਫਿਰ ਤੁਹਾਡੇ ਹੁਣ ਅੱਗੇ ਦੇ ਕੀ ਪਲਾਨ ਨੇ ਜੀ? ਤੁਸੀਂ ਪਹਿਲਾਂ ਵੀ ਸਾਨੂੰ ਦੱਸਿਆ ਸੀ ਕਿ ਜੇ ਤੁਹਾਡੀ ਸਿਲੈਕਸ਼ਨ ਨਹੀਂ ਹੁੰਦੀ ਤਾਂ ਤੁਸੀਂ ਹੋਰ ਕੰਮ 'ਚ ਲੱਗੇ ਰਹੋਗੇ ਤੇ ਸ਼ਾਇਦ ਦੁਬਾਰਾ ਟਰਾਈ ਨਹੀਂ ਕਰੋਗੇ, ਕੀ ਉਹ ਤੁਹਾਡਾ ਡਿਸੀਜਨ ਫੈਸਲਾ ਬਦਲਿਆ ਹੈ? ਕੀ ਪਲਾਨਸ ਨੇ ਹੁਣ?
ਦੇਖੋ ਜੋ ਬਹੁਤ ਨੇੜੇ ਪੋਲਿਟਿਕਸ ਹੋ ਕੇ ਮੈਂ ਦੇਖ ਲਿਆ ਕਿ ਇੱਥੇ ਫੈਕਸ਼ਨ ਡਿਸਾਈਡ ਕਰਦੇ ਆ, ਤੁਸੀਂ ਜਿਵੇਂ ਦੇਖਿਆ 8 ਸਾਲ ਕੰਮ ਕਰਨ ਤੋਂ ਬਾਵਜੂਦ ਲੇਬਰ ਦੇ ਵਿੱਚ ਵੀ ਜੇ ਤੁਹਾਨੂੰ ਟਿਕਟ ਨਹੀਂ ਮਿਲਣੀ, ਤੇ ਸੈਰਾ ਕੋਨਲੀ ਬੇਸਿਕਲੀ ਉਹ ਇਸ ਟਾਈਮ ਲੇਬਰ ਮੈਂਬਰ ਵੀ ਨਹੀਂ ਸੀ ਜਦੋਂ ਖੜੇ ਹੋਏ, ਤੇ ਉਹ ਨਿਊ ਸਾਊਥ ਵੇਲ ਤੋਂ ਆਏ ਆ, ਤੇ ਮੈਂ ਤਾਂ ਲੇਬਰ ਚ ਉਹਨਾਂ ਦਾ ਕਦੇ ਨਾਮ ਵੀ ਨਹੀਂ ਸੁਣਿਆ ਤੱਕ, ਤੇ ਇਹ ਬੇਸਿਕਲੀ ਥੋੜੀ ਜਿਹੀ ਡਿਸਕਰੇਜਮੈਂਟ ਮੇਰੇ ਲਈ ਵੀ ਹੈ ਤੇ ਬਾਕੀ ਹੋਰ ਨਵੇਂ ਕੈਂਡੀਡੇਟਸ ਲਈ ਵੀ ਹੈ। ਹੁਣ ਕੋਈ ਕਿਸ ਤਰ੍ਹਾਂ ਕੋਈ ਇੰਡੀਅਨ ਕੈਂਡੀਡੇਟ, ਪਹਿਲਾਂ ਤੁਸੀਂ 8 ਸਾਲ 10 ਸਾਲ ਕੰਮ ਕਰੋ ਤੇ ਅਲਟੀਮੇਟਲੀ ਕੋਈ ਨਵਾਂ ਬੰਦਾ ਆ ਕੇ ਉਹ ਸੀਟ ਲੈ ਜਾਵੇ, ਤੇ ਇਸ ਲਈ ਡਿਸਕਰੇਜਮੈਂਟ ਤਾਂ ਹੈ, ਪਰ ਮੇਰਾ ਪਲਾਨ ਇਹ ਹੈ ਕਿ ਮੈਂ ਤੇ ਰਿਵਾਰਡਸ ਦੇ ਲਈ ਕਦੇ ਕੰਮ ਕੀਤਾ ਹੀ ਨਹੀਂ ਅੱਜ ਤੱਕ, ਮੈਂ ਕਮਿਊਨਿਟੀ ਪ੍ਰੋਜੈਕਟ ਚੱਕ ਕੇ ਜਿਵੇਂ ਟਾਰਨੇਟ ਵਿੱਚ ਕ੍ਰਾਈਮ ਵੱਧ ਰਿਹਾ, ਟਾਰਨੇਟ ਵਿੱਚ ਇਨਫਰਾਸਟ੍ਰਕਚਰ ਦੀਆਂ ਪ੍ਰੋਬਲਮਸ ਹੈ ਤੇ ਟਾਰਨੇਟ ਸਟੇਸ਼ਨ ਦਾ ਬੁਰਾ ਹਾਲ ਹੈ, ਪਾਰਕਿੰਗ ਇਸ ਤਰ੍ਹਾਂ ਲੱਗਦੀ ਹੈ ਜਿਵੇਂ ਥਰਡ ਵਰਲਡ ਕੰਟਰੀ ਹੁੰਦਾ। ਮੈਂ ਹੁਣ ਇਹਨਾਂ ਇਸ਼ੂਜ਼ ਦੇ ਉੱਪਰ ਅਗਰੈਸਿਵਲੀ ਕੰਮ ਕਰ ਸਕਦਾ ਕਿਉਂਕਿ ਜੇ ਤੁਸੀਂ ਕੈਂਡੀਡੇਟ ਹੁੰਦੇ ਤਾਂ ਤੁਹਾਨੂੰ ਪਾਰਟੀ ਦੇ ਜਿਹੜਾ ਕੋਡ ਉਹ 'ਚ ਰਹਿ ਕੇ ਕੰਮ ਕਰਨਾ ਪੈਣਾ ਸੀ, ਇਸ ਲਈ ਮੇਰੇ ਲਈ ਤਾਂ ਇੱਕ ਰਾਹ ਬੰਦ ਹੋਇਆ, ਦੂਜਾ ਖੁੱਲ੍ਹ ਗਿਆ।
ਜਿਵੇਂ ਕਿ ਅਸੀਂ ਪਹਿਲਾਂ ਕਿਹਾ ਕਿ ਜੇ ਤੁਹਾਡੀ ਪ੍ਰੀ ਸਿਲੈਕਸ਼ਨ ਹੋ ਜਾਂਦੀ ਤਾਂ ਇਹ ਬੜਾ ਇੱਕ ਇਤਿਹਾਸਿਕ ਪੜਾਅ ਹੋਣਾ ਸੀ, ਪਰ ਜਿਵੇਂ ਤੁਸੀਂ ਕਿਹਾ ਕਿ ਤੁਹਾਡੇ ਲਈ ਹੋਰ ਵੀ ਰਾਹ ਬਹੁਤ ਖੁੱਲ੍ਹੇ ਨੇ ਤੇ ਅਸੀਂ ਤੁਹਾਡੇ ਨਾਲ ਉਸ ਬਾਰੇ ਰਾਬਤਾ ਬਣਾਈ ਰੱਖਾਂਗੇ, ਪਰ ਅੱਜ ਤੁਸੀਂ ਸਾਡੇ ਨਾਲ ਗੱਲ ਕੀਤੀ, ਬਹੁਤ ਬਹੁਤ ਧੰਨਵਾਦ।
ਬਹੁਤ ਬਹੁਤ ਤੁਹਾਡਾ ਧੰਨਵਾਦ ਜੀ।